ਭਾਈ ਜੀ, ਸਿੱਖ ਸੀ, ਸਿੱਖ ਦਾ ਧਰਮ ਹੈ ਆਪ ਨਾਮ ਰਸ ਵਿੱਚ ਅਡੋਲ ਰਹਿੰਦਿਆਂ ਸਹਿਜੇਦਾਨੀ ਹੋਣਾ, ਸ਼ੁਭ ਸੰਕਲਪ, ਸ਼ੁਭ ਵਾਕ ਅਤੇ ਨਾਮਦਾਨ ਦੇਣਾ। ਭਾਈ ਸਾਹਿਬ ਦੋ ਚਾਰ ਦਿਨ ਠਹਿਰ ਗਏ, ਰਹਿ ਪਏ ਔਰ ਬੜੀਆਂ ਅਮੋਲਕ ਸਿੱਖਿਆ ਦਾਨ ਕਰਦੇ ਰਹੇ। ਇੱਕ ਦਿਨ ਇੱਕ ਸਿੱਖ ਨੇ ਸੰਗਤ ਵਿੱਚੋਂ ਪ੍ਰਸ਼ਨ ਕੀਤਾ, ਪਰਸਪਰ ਏਕਾ ਕਿਸ ਤਰ੍ਹਾਂ ਰਹੇ, ਪਰ ਏਕਾ ਕੈਸਾ ਹੋਵੇ ਜੋ ਟੁੱਟੇ ਕਦੇ ਨਾ। ਭਾਈ ਜੀ ਨੇ ਕਿਹਾ, ਏਕਾ ਰਹਿਣਾ ਕਠਿਨ ਬਾਤ ਹੈ, ਏਕੇ ਦਾ ਉਪਦੇਸ਼ ਦੇਣ ਵਾਲੇ ਏਕੇ ਨਾ ਹੋਣ ਦੇ ਦੁੱਖ ਭੋਗ ਕੇ ਇੱਥੇ ਏਕੇ ਦੀ ਖਾਤਰ ਵਿਲਕਣ ਵਾਲੇ ਫੇਟ ਪੱਟ ਉਤਾੜ ਹੋ ਜਾਂਦੇ ਹਨ, ਫਿਰ ਦੁੱਖ ਪਾਉਂਦੇ ਹਨ। ਵੇਖੋ, ਸਾਡੇ ਘਰ ਵੀ ਇਹ ਪਾਟਕ ਪਿਆ ਹੈ। ਟੁੱਟਣ ਵਾਲਾ ਤੇ ਅਟੁੱਟ ਦੋ ਪ੍ਰਕਾਰ ਦਾ ਏਕਾ ਹੁੰਦਾ ਹੈ ਸਤਸੰਗਿਓ, ਦੋਹਾਂ ਦੇ ਦੋ ਕਾਰਨ ਹੁੰਦੇ ਹਨ। ਨੀਵੇਂ ਚੱਜ ਆਚਾਰ ਵਾਲੇ ਲੋਕ ਕਿਸੇ ਸਵਾਰਥ ਦੀ ਖਾਤਰ ਇਕੱਠੇ ਹੁੰਦੇ ਨੇ, ਏਕਾ ਕਰਦੇ ਨੇ, ਕਿਸੇ ਬਾਤ ਨੂੰ ਸਿਰੇ ਚੜਾਉਣ ਲਈ ਯਤਨ ਕਰਦੇ ਨੇ, ਉਸ ਬਾਤ ਦੇ ਸਿਰੇ ਚੜ੍ਹਦਿਆਂ ਆਪ ਆਪਣੇ ਸਵਾਰਥਾਂ ਦੇ ਕਾਰਨ ਆਪੋ ਵਿੱਚ ਲੜ ਪੈਂਦੇ ਹਨ, ਵੰਡ ਵੰਡਈਆਂ ਪੈਣ ਲੱਗ ਪੈਂਦੀਆਂ ਹਨ, ਫਿਰ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਚੋਰ ਰਲ ਕੇ ਚੋਰੀ ਕਰਦੇ ਨੇ, ਚੋਰੀ ਵੇਲੇ ਤਾਂ ਇਕੱਠੇ ਰਹਿੰਦੇ ਨੇ ਪਰ ਮਾਲ ਵੰਡਣ ਵੇਲੇ ਆਪੋ ਵਿੱਚ ਲੜ ਪੈਂਦੇ ਨੇ। ਇਸ ਏਕੇ ਦਾ ਕਾਰਨ ਖੁਦਗਰਜ਼ੀ ਹੁੰਦਾ ਹੈ। ਦੂਜੇ ਉਹ ਲੋਕ ਹਨ ਜੋ ਨੇਕ ਕੰਮ ਦੇ ਲਈ ਸਵਾਰਥ ਛੱਡ ਕੇ ਇਕੱਠੇ ਹੁੰਦੇ ਹਨ, ਇਹਨਾਂ ਵਿੱਚ ਮੈਤਰੀ ਭਾਵ ਹੁੰਦਾ ਹੈ ਅਤੇ ਆਪਣੀ ਗਰਜਨੀ ਹੁੰਦੀ, ਕੁਰਬਾਨੀ ਦੀ ਭਾਵਨਾ ਹੁੰਦੀ ਹੈ, ਵੰਡ ਛਕਣ ਦੀ ਭਾਵਨਾ ਹੁੰਦੀ ਹੈ, ਕੁਛ ਦੇਣ ਦੀ ਭਾਵਨਾ ਹੁੰਦੀ ਹੈ, ਸਾਂਝੇ ਕਾਰਜ ਲਈ ਸਾਂਝਾ ਬਲ ਲਾ ਕੇ ਕੰਮ ਨੂੰ ਸਿਰੇ ਚਾੜਦੇ ਨੇ, ਨਿੱਜ ਦਾ ਪ੍ਰਯੋਜਨ ਨਹੀਂ ਰੱਖਦੇ। ਇਸ ਏਕੇ ਲਈ ਸ਼ੁਭ ਆਚਰਨ ਅਤੇ ਧਰਮ ਭਾਵਨਾ ਦੀ ਬੜੀ ਲੋੜ ਹੁੰਦੀ ਹੈ, ਕਿਉਂਕਿ ਧਰਮ ਭਾਵ ਅਤੇ ਸ਼ੁੱਧ ਆਚਰਨ ਤੋਂ ਬਿਨਾਂ ਸਵਾਰਥ ਦੂਰ ਨਹੀਂ ਹੁੰਦੇ। ਐਸੇ ਆਦਮੀ ਜੋ ਕੰਮ ਕਰਨਾ ਹੈ ਉਸਦੀ ਕਾਮਯਾਬੀ ਦੀ ਖਾਤਰ ਰਲ ਕੇ ਮਿਹਨਤ ਕਰਦੇ ਹਨ, ਜਦ ਕਾਰਜ ਸਿਰੇ ਚੜ੍ਹਦਾ ਹੈ ਸਾਂਝੀ ਖੁਸ਼ੀ ਮਨਾਉਂਦੇ ਹਨ। ਵੇਖੋ ਨਾ, ਕੁਝ ਸੱਜਣ ਇਕੱਠੇ ਹੋਏ ਕਿ ਧਰਮਸਾਲ ਬਣਾਈਏ, ਕਿਸੇ ਨੇ ਭੌਂ ਦਿੱਤੀ, ਕਿਸੇ ਨੇ ਲੋਹਾ, ਕਿਸੇ ਨੇ ਲੱਕੜ, ਕੋਈ ਚੂਨਾ ਲੈ ਆਇਆ, ਕੋਈ ਇੱਟਾਂ, ਅਤੇ ਕਿਸੇ ਨੇ ਦਿਹਾੜੀ ਲਾ ਦਿੱਤੀ, ਕਿਸੇ ਲਵਾ ਦਿੱਤੀ ਕੋਲੋਂ ਮਜ਼ੂਰੀ ਦੇ ਕੇ, ਸਾਂਝੀ ਮਿਹਨਤ ਨਾਲ ਸਾਂਝਾ ਕੰਮ ਸਿਰੇ ਚੜ੍ਹ ਗਿਆ। ਹੁਣ ਜੇ ਸਾਰੇ ਸ਼ੁਭ ਗੁਣਾਂ ਵਾਲੇ ਇਕੱਠੇ ਹੋਣ ਤਾਂ ਸਾਰੇ ਖੁਸ਼ ਹੋਣਗੇ, ਔਰ ਧਰਮਸ਼ਾਲਾ ਵਿੱਚ ਸ਼ਬਦ ਕੀਰਤਨ, ਗੁਰਮੁਖੀ ਪੜਾਉਣ, ਲੰਗਰ ਜਾਰੀ ਰੱਖਣ ਆਦਿਕ ਹੋਰ ਸੇਵਾ ਕਰਨਗੇ ਅਤੇ ਧੰਨ ਵਡਭਾਗੀਏ ਹੋਣਗੇ, ਇਸ ਤਰ੍ਹਾਂ ਜਾਣੇ ਜਾਣਗੇ, ਭਾਗਾਂ ਵਾਲੇ ਹੋਣਗੇ। ਪਰ ਜੇ ਭਲੇ ਆਚਰਨ ਦੇ ਨਾ ਹੋਏ ਤਾਂ ਲੱਕੜ ਵਾਲਾ ਤਾਂ ਇਹ ਡੀਂਗ ਮਾਰੂ ਕਿ ਜੇ ਮੈਂ ਸਹਾਇਤਾ ਨਾ ਕਰਦਾ ਤਾਂ ਇਹ ਥਾਂ ਇਸ ਤਰ੍ਹਾਂ ਦਾ ਨਾ ਬਣਦਾ। ਦੂਜਾ ਕਹੂ, ਇੱਟਾਂ ਤੇ ਭਾਈ ਮੇਰੀਆਂ ਸਨ, ਲੋਹਾ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਹੈ। ਤੀਜਾ ਹੋਰ ਕੁਛ ਕਹੂਗਾ, ਜਾਓ ਆਪਣੀਆਂ ਲੱਕੜਾਂ ਘਰ ਲੈ ਜਾਓ, ਲੋਹੇ ਇੱਟਾਂ ਨੂੰ ਮੈਂ ਕਰਨਾ। ਉਹ ਜੇ ਸਾਡੀ ਕਾਰੀਗਰੀ ਨਾ ਹੁੰਦੀ ਤਾਂ ਮਕਾਨ ਕੀ ਕੁ ਬਣਦਾ? ਇੱਟਾਂ ਦੇ ਆਵੇ ਤੇ ਲੱਕੜ ਦੇ ਜੰਗਲ ਥੋੜੇ ਪਏ ਹਨ। ਪਹਿਲਾਂ ਤਾਂ ਇਸ ਤਰ੍ਹਾਂ ਦਾ ਹੰਕਾਰ ਮਾਰੇਗਾ, ਫਿਰ ਚੁਦਰੰਮੇ ਅਤੇ ਝਗੜਾ ਪਏਗਾ, ਕਿਸ ਧਰਮਸਾਲ ਦਾ ਕੌਣ ਮੁਖੀ ਹੋਵੇ? ਕੋਈ ਕਹੇਗਾ ਮੈਂ ਹੋਵਾਂਗਾ, ਮੈਂ ਬੜੀ ਸੇਵਾ ਕੀਤੀ ਹੈ, ਕੋਈ ਕਹੇ ਮੈਂ ਹੋਵਾਂਗਾ, ਮੇਰੇ ਪਿੱਛੇ ਬਹੁਤ ਲੋਕ ਨੇ। ਇਸ ਤਰ੍ਹਾਂ ਇਹ ਵਖਰੇਵਾਂ ਵੱਧ ਜਾਏਗਾ। ਇੱਕ ਕਹੇਗਾ ਕਿ ਧਰਮਸਾਲ ਦਾ ਬੰਦੋਬਸਤੀਆ ਮੈਂ ਹੋਵਾਂ, ਦੂਜਾ ਕਹੇਗਾ ਮੈਂ ਹੋਵਾਂ, ਤੀਜਾ ਕਹੇਗਾ ਮੈਂ ਹੋਵਾਂ। ਇਹ ਸਾਰੇ ਹੀ ਫਿਰ ਆਪੋ ਆਪਣੀ ਚੌਧਰ ਲਈ ਯਤਨ ਕਰਨਗੇ, ਜਿਸ ਦਾ ਫਲ ਫੁੱਟ ਅਤੇ ਦੁਫਾੜ। ਫਿਰ ਇੱਕ ਹੋਰ ਨਿਖਾਂਦ ਖੜੀ ਹੋਊ, ਹਰ ਇੱਕ ਚਾਹੇਗਾ ਮੇਰੀ ਗਰਜ ਪੂਰੀ ਹੋਵੇ, ਤਰਖਾਣ ਚਾਹੇਗਾ ਕਿ ਮੇਰੀ ਵਾਧੂ ਲੱਕੜੀ ਇੱਥੇ ਪਈ ਰਿਹਾ ਕਰੇ, ਸਾਂਝੀ ਸੌਂਜੂ, ਕੀ ਹੋਇਆ ਜਿਵੇਂ ਲੱਕੜ ਦਾ ਟਾਲ ਲਾ ਲਿਆ। ਜੱਟ ਕਹੇਗਾ ਘਰ ਥਾਂ ਥੋੜ੍ਹੀ ਹੈ, ਰਾਤ ਨੂੰ ਇੱਥੇ ਡੰਗਰ ਵੱਛਾ ਬੰਨ ਛੱਡਿਆ ਕਰਾਂਗੇ, ਸਾਂਝਾ ਥਾਂ ਜੋ ਹੋਇਆ ਕੀ ਵਿਗੜੇਗਾ। ਬਾਣੀਆ ਕਹੇਗਾ ਉਹ ਮੇਰਾ ਪੈਲੀ ਬੰਨਾ ਨਹੀਂ ਹੈ, ਸਾਮੀਆਂ ਵੱਲੋਂ ਜਦੋਂ ਤੂੜੀ ਦਾ ਬੋਲ ਆਏਗਾ ਉਹ ਧਰਮਸ਼ਾਲਾ ਲਾ ਲਵਾਂਗੇ। ਕਲਾਲ ਕਹੇਗਾ ਕਿ ਵਾਧੂ ਘੜੇ ਸ਼ਰਾਬ ਦੇ ਧਰਮਸਾਲ ਦੀ ਜੋੜੀ ਵਿੱਚ ਪੈ ਰਹਿਣਗੇ। ਚੌਪੜ ਸ਼ਤਰੰਜਬਾਜ ਅਤੇ ਜੂਆ ਖੇਡਣ ਵਾਲੇ ਇਸ ਸਾਂਝੀ ਥਾਂ ਦਾ ਨਜਾਇਜ਼ ਫਾਇਦਾ ਲੈਣਗੇ। ਵਿਹਾਰ ਨਿਥਾਵਾਂ ਹੈ। ਇਉਂ ਬਾਰਾਤ ਇਹ ਵਰਤਾਓ ਪਾੜੋ ਧਾਰ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਗਰਜ ਦੇ ਵਿਖੇਵੇਂ ਏਕੇ ਨੂੰ ਤੋੜਨਗੇ, ਹੌਲੀ ਹੌਲੀ ਧਰਮਸਾਲ ਵੈਰਾਨ ਹੋ ਜਾਏਗੀ। ਪਰ ਜੇ ਸਾਰੇ ਧਰਮ ਭਾਵ ਵਾਲੇ ਅਤੇ ਸ਼ੁੱਧ ਆਚਰਨ ਵਾਲੇ ਹੁੰਦੇ ਤਾਂ ਹਰੇਕ ਨੂੰ ਸੇਵਾ ਦਾ ਸ਼ੌਕ ਹੁੰਦਾ। ਚੌਧਰੀ ਬਣਨ ਦੀ ਧੁਨ ਕਿ ਗਰਜ ਪੂਰਤੀ ਕਿਸੇ ਨੂੰ ਨਾ ਵਿਆਪਤੀ, ਜਿਸ ਨੂੰ ਚੌਧਰੀ ਬਣਾਉਂਦੇ ਉਹ ਸੇਵਕ ਬਣਦਾ ਔਰ ਸੇਵਾ ਜਾਣ ਕੇ ਇਸ ਜ਼ਿੰਮੇਦਾਰੀ ਨੂੰ ਨਿਭਾਉਂਦਾ। ਧਰਮਸ਼ਾਲਾ ਜਿਸ ਮੰਤਵ ਲਈ ਬਣਾਈ ਸੀ ਉਹ ਗੁੰਮ ਨਾ ਹੁੰਦੀ। ਇਸ ਏਕੀ ਦੀ ਪ੍ਰੇਰਕ ਸ਼ਕਤੀ ਦੂਸਰੇ ਦੇ ਭਲੇ ਦੀ ਵਿਚਾਰ ਹੋਵੇ ਅਤੇ ਨੇਕੀ ਦਾ ਭਾਵ ਅੱਗੇ ਆਵੇ ਤਾਂ ਪੂਰੀ ਹੁੰਦੀ ਹੈ। ਆਪਣੇ ਵੱਲ ਤੱਕੀਏ, ਅਸੀਂ ਸਿੱਖ ਜੋ ਹਾਂ ਏਕੇ ਦੀ ਭਾਲ ਨਹੀਂ ਕਰਦੇ, ਸਗੋਂ ਏਕਾ ਆਪੇ ਸਾਡੇ ਵਿੱਚ ਵੱਸਦਾ ਹੈ। ਗੁਰੂ ਕਲਗੀਧਰ ਜੀ ਨੇ ਸਾਡੀਆਂ ਨੀਅਤਾਂ ਸਾਫ਼ ਕੀਤੀਆਂ, ਸੇਵਾ ਸਾਨੂੰ ਸੌਂਪੀ ਹੈ ਔਰ ਆਪਣਾ ਵਿਗਾਰ ਬਿਰਾਨਾ ਸਾਂਢੇ ਦਾ ਮੰਤਰ ਇਹ ਸਾਡੀ ਝੋਲੀ 'ਚ ਪਾਇਆ ਹੈ। ਅਸੀਂ ਇੱਕ ਨਿਸ਼ਾਨੇ ਵੱਲ ਤੱਕਣ ਵਾਲੇ ਹਾਂ, ਗੁਰੂ ਕੇਂਦਰ 'ਤੇ ਸਾਰੀਆਂ ਨਜ਼ਰਾਂ ਬੰਨ੍ਹੀ ਬੈਠੇ ਹਾਂ। ਇੱਕ ਸਾਡੀ ਮੰਜ਼ਿਲ ਹੈ, ਇੱਕ ਸਾਡੀ ਸਿੱਖਿਆ ਹੈ, ਪ੍ਰੇਮ ਸਾਡਾ ਧਰਮ ਹੈ, ਆਚਰਨ ਸਾਡੀ ਪਵਿੱਤਰਤਾ ਹੈ। ਇਸ ਕਰਕੇ ਸਾਡੇ ਵਿੱਚ ਆਪੇ ਹੀ ਪਰਸਪਰ ਹਮਦਰਦੀ ਅਤੇ ਪਿਆਰ ਵੱਸਦਾ ਹੈ। ਜਾਤੀ ਅਭਿਮਾਨ ਸਾਡੇ ਵਿੱਚ ਨਹੀਂ, ਦੇਸ਼ ਭੇਦ ਦਾ ਹੰਕਾਰ ਸਾਡੇ ਵਿੱਚ ਨਹੀਂ, ਸਵਾਰਥ ਗੁਰੂ ਨੇ ਕੱਢ ਦਿੱਤਾ ਹੈ, ਚੌਧਰ ਦਾ ਸਾੜ ਸਤਿਗੁਰੂ ਨੇ ਠੰਡਾ ਕਰ ਦਿੱਤਾ ਹੈ। ਅਸੀਂ ਸਾਰਾ ਪੰਥ ਆਪੇ ਹੀ ਇੱਕ ਹੋਏ ਪਏ ਹਾਂ। ਤਾਂ ਹੀ ਅੰਮ੍ਰਿਤ ਵੇਲੇ ਧਰਮਸਾਲ ਵਿੱਚ ਸਤਿਗੁਰ ਦੇ ਸ਼ਬਦ ਦੀ ਇਹ ਲਹਿਰ ਬਹਿ ਰਹੀ ਹੈ। ਇਸ ਪ੍ਰਕਾਰ ਉਪਦੇਸ਼ ਕਰਦੇ ਕੁਝ ਦਿਨ ਰਹਿ ਕੇ ਭਾਈ ਜੀ ਅੱਗੇ ਵਿਦਾ ਹੋਏ। ਹੁਣ ਭਾਈ ਜੀ ਇੱਕ ਹੋਰ ਪਿੰਡ ਪਹੁੰਚੇ ਜਿੱਥੇ ਆਪ ਦੀ ਪ੍ਰੇਰਣਾ ਨਾਲ ਇੱਕ ਧਰਮਸਾਲ ਅਤੇ ਸਤਸੰਗ ਬਣਿਆ ਸੀ। ਇਸ ਧਰਮਸਾਲ ਵਿੱਚ ਇੱਕ ਗਿਆਨੀ ਅਤੇ ਇੱਕ ਰਾਗੀ ਸਿੰਘ ਰਹਿੰਦਾ ਸੀ ਔਰ ਇਸ ਨੇ ਹਰਵੰਤ ਸਿੰਘ ਜੀ ਦੀ ਸਹਾਇਤਾ ਪਾ ਕੇ 10-15 ਸੂਰਦਾਸਾਂ ਨੂੰ ਸੂਰਮੇ ਸਿੰਘ ਬਣਾ ਕੇ ਟਿਕਾਇਆ ਹੋਇਆ ਸੀ, ਜਿਨ੍ਹਾਂ ਨੂੰ ਸਰੰਦਾ ਅਤੇ ਜੋੜੀ ਵਜਾਉਣੀ ਔਰ ਕਥਾ ਵਾਰਤਾ ਕਰਨੀ ਭਜਨ ਸਿਮਰਨ ਦੇ ਨਾਲ ਸਿਖਾਈ ਜਾਂਦੀ ਸੀ। ਪਹਿਲੇ ਅੱਖਾਂ ਤੋਂ ਅੰਨੇ ਲੋਕ ਬੜੇ ਦੁਖੀ ਹੁੰਦੇ ਸਨ। ਇਹਨਾਂ ਦਾ ਜੀਵਨ ਮੰਗ ਕੇ ਢਿੱਡ ਭਰਨਾ, ਦਰ ਦਾ ਰੁਲਣਾ ਅਤੇ ਠੇਡੇ ਖਾਣਾ ਹੁੰਦਾ ਸੀ। ਜਦ ਗੁਰੂ ਰੂਪੀ ਸੂਰਜ ਚੜ੍ਹਿਆ ਤਾਂ ਇਹਨਾਂ ਨੂੰ ਵੀ ਉਜਾਲਾ ਮਿਲ ਗਿਆ। ਧਰਮ ਉਪਦੇਸ਼ ਦੇ ਨਾਲ ਅੰਨੇ ਵੀ ਸਿੱਖੀ ਮੰਡਲ ਵਿੱਚ ਵਾੜੇ ਗਏ। ਸਿੱਖੀ ਦੇ ਨਾਲ ਸਰੀਰ ਦੀ ਪਾਲਣਾ ਪਤ ਆਬਰੋ ਵਾਲੀ ਬਣਾਈ, ਇਹਨਾਂ ਨੂੰ ਰਾਗ ਵਿਦਿਆ ਅਤੇ ਗੁਰਬਾਣੀ ਅਤੇ ਗਿਆਨੀ ਬਣਾਇਆ, ਜਿਸ ਦੇ ਦਰ ਦਾ ਰੁਲਣ ਵਾਲੇ ਅੰਗਹੀਨ ਦੁਖੀ ਵੀ ਪਤ ਵਾਲੀਆਂ ਥਾਵਾਂ 'ਤੇ ਬੈਠਣ ਦੇ ਆਦਰਯੋਗ ਹੋ ਗਏ। ਅੱਜ ਇਹ ਸਿੱਖਾਂ ਵਿੱਚ ਸਨਮਾਨੇ ਜਾਂਦੇ ਹਨ, ਸੰਗਤਾਂ ਇਹਨਾਂ ਨੂੰ ਸਨਮਾਨ ਦਿੰਦੀਆਂ ਨੇ। ਇਸ ਪਿੰਡ ਦੀ ਢੇਰ ਸਾਰੀ ਸੰਗਤ ਆਨੰਦਪੁਰ ਜਾਣ ਲਈ ਤਿਆਰ ਸੀ, ਕੇਵਲ ਭਾਈ ਜੀ ਦੀ ਉਡੀਕ ਹੋ ਰਹੀ ਸੀ। ਨਾਲ ਇੱਕ ਤਿਆਰ ਹੋਏ ਗਿਆਨੀ ਅਤੇ ਰਾਗੀ ਸੁਰਮਾ ਸਿੰਘ ਨੇ ਵੀ ਜਾਣਾ ਸੀ। 4 ਦਿਨ ਬੀਤੇ ਕਿ ਪਿੰਡ ਵਿੱਚ ਇੱਕ ਸ਼ਾਹੂਕਾਰ ਜੋ ਪਿੰਡ ਦਾ ਸ਼ਾਹ ਸੀ ਮਰ ਗਿਆ। ਇਹ ਮਹਾਜਨ 50 ਵਰੇ ਦੀ ਉਮਰ ਦਾ ਸੀ, ਵਿਆਹ ਸੁੱਖ ਨਾਲ ਤੀਜਾ ਸੀ। ਇਹ ਤੀਜੀ ਵਹੁਟੀ ਅਜੇ ਮਸਾਂ ਹੀ 16-17 ਵਰਿਆਂ ਦੀ ਸੀ ਅਤੇ ਦਿਓਰ ਹੋਰੀ ਚਾਹੁੰਦੇ ਸਨ ਕਿ ਇਹ ਮਰ ਮਿਟੇ ਤਾਂ ਸਾਰਾ ਮਾਲ ਮੈਂ ਸਾਂਭਾਂ। ਸਾਂਝ ਨੂੰ ਭਰਾ ਮੋਇਆ ਅਤੇ ਰਾਤੀ ਪੰਡਿਤ ਨੂੰ ਸੱਦ ਭੇਜਿਆ ਕਿ ਭਾਬੀ ਨੂੰ ਸਤੀ ਦਾ ਉਪਦੇਸ਼ ਦੇਵੇ। ਇਸ ਸਮੇਂ ਦੇ ਖਿਆਲ ਅੱਜ ਕੱਲ੍ਹ ਦੀਆਂ ਸੁਆਣੀਆਂ ਨੂੰ ਮਲੂਮ ਨਹੀਂ ਹਨ। ਸਤੀ ਹੋਣ ਦੀ ਡਰਾਉਣੀ ਰਸਮ ਧਰਮ ਦਾ ਅੰਗ ਸਮਝੀ ਜਾਂਦੀ ਸੀ ਉਸ ਵੇਲੇ। ਇਹ ਨਿਸ਼ਚਾ ਇੱਥੋਂ ਤੱਕ ਮਜ਼ਬੂਤ ਹੁੰਦਾ ਸੀ ਕਿ ਇਸਤਰੀਆਂ ਮੁਰਦਾ ਪਤੀਆਂ ਦੀਆਂ ਲੋਥਾਂ ਲੈ ਕੇ ਚਿਖਾ ਵਿੱਚ ਬੈਠ ਜਾਂਦੀਆਂ ਸਨ, ਨਾ ਡੋਲਦੀਆਂ, ਨਾ ਚੀਕਦੀਆਂ, ਨਾ ਰੋਂਦੀਆਂ, ਕਿਉਂਕਿ ਸਿਖਾਇਆ ਇਸ ਤਰ੍ਹਾਂ ਜਾਂਦਾ ਸੀ। ਮਰਦਾਨਗੀ, ਵੀਰਤਾ ਅਤੇ ਹੱਠ ਸਦਾ ਹੀ ਸ਼ਲਾਘਾ ਯੋਗ ਹਨ, ਪਰ ਇਹ ਤਾਂ ਇੱਕ ਅਗਿਆਨਮਈ ਆਤਮ ਹੱਤਿਆ ਸੀ। ਕਈ ਵੀਰ ਤ੍ਰੀਮਤਾ ਰੰਡੇਪੇ ਤੋਂ ਦੁੱਖ ਤੋਂ ਡਰਦੀਆਂ ਸਤੀ ਹੁੰਦੀਆਂ ਸਨ। ਅਨੇਕਾਂ ਵਾਰ ਤਾਂ ਐਸੀਆਂ ਹੋਈਆਂ ਕਿ ਅੱਗ ਲੱਗੀ ਅਤੇ ਇਸਤਰੀਆਂ ਉੱਠ ਕੇ ਭੱਜੀਆਂ। ਤਦੋਂ ਸੰਬੰਧੀ ਧਰਮ ਦੇ ਖਿਆਲ ਦੇ ਬੱਧੇ ਹੋਏ ਸਤੀ ਨੂੰ ਬਦੋ ਬਦੀ ਅੱਗ ਵਿੱਚ ਪਾਉਂਦੇ ਔਰ ਫੂਕ ਦਿੰਦੇ। ਇਸ ਤੋਂ ਭਿਆਨਕ ਹਾਲ ਇੱਕ ਹੋਰ ਵੀ ਵਰਤਦਾ ਰਿਹਾ ਹੈ ਕਿ ਸੰਬੰਧੀਆਂ ਨੇ ਨਾ ਮੰਨਦੀ ਵਹੁਟੀ ਨੂੰ ਬਦੋ ਬਦੀ ਸਤੀ ਕਰ ਦਿੱਤਾ, ਰੋਂਦੀ ਕਰਲਾਉਂਦੀ ਨੂੰ ਬੰਨ ਕੇ ਚਿਖਾ ਤੇ ਸੁੱਟ ਦਿੱਤਾ। ਇਸ ਭਿਆਨਕ ਕੁਰੀਤੀ ਦੀ ਦੂਰ ਕਰਨ ਦਾ ਉਪਰਾਲਾ ਸ੍ਰੀ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋਇਆ ਅਤੇ ਫਿਰ ਜਿੱਥੇ ਜਿੱਥੇ ਸਿੱਖ ਜਾਂ ਗੁਰੂ ਦੀ ਸੋਚ ਸ਼ਬਦ ਇਹ ਰੀਤੀ ਕੁਰੀਤ ਸਮਝ ਕੇ ਭਰਾ ਤਿਆਗਦੇ ਰਹੇ। ਸਤਿਗੁਰਾਂ ਨੇ ਤੇ ਹੁਕਮ ਦਿੱਤਾ ਕਿ ਗੁਰਮਤਿ ਵਿੱਚ ਕੋਈ ਸਤੀ ਨਾ ਹੋਵੇ, ਪਰ ਹਿੰਦੂ ਸਤੀਆਂ ਨੂੰ ਜਿੱਥੋਂ ਤੱਕ ਵਾਹ ਲੱਗੇ ਸਤੀ ਹੋਣੋਂ ਬਚਾਓ। ਸਤਿਗੁਰਾਂ ਨੇ ਫਰਮਾਇਆ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੈ ਚੋਟ ਮਰਨ। ਭੀ ਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ, ਸੇਵਣ ਸਾਈਂ ਆਪਣਾ ਨਿਤ ਉੱਠ ਸਮਾ ਲੈਣ। ਗੁਰਮਤ ਦੇ ਇਸ ਖਿਆਲ ਦਾ ਫੈਸਲਾ ਇੱਥੇ ਨਹੀਂ ਰਿਹਾ, ਸਗੋਂ ਅਕਬਰ ਪੰਜਵੇਂ ਸਤਿਗੁਰਾਂ ਦੀ ਯਾਤਰਾ ਨੂੰ ਆਇਆ ਤਦੋਂ ਕਾਲ ਪੀੜਤ ਪਰਜਾ ਦੀ ਰੱਖਿਆ ਦੀ ਸਤਿਗੁਰਾਂ ਨੇ ਸਿਫਾਰਿਸ਼ ਕੀਤੀ ਤੇ ਨਾਲ ਸਤੀ ਦਾ ਜ਼ਿਕਰ ਕੀਤਾ। ਖਿਆਲ ਕੀਤਾ ਜਾਂਦਾ ਹੈ ਕਿ ਅਕਬਰ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਜਬਰਨ ਸਤੀ ਕੋਈ ਨਾ ਕੀਤੀ ਜਾਵੇ। ਅਕਬਰ ਨੇ ਫਿਰ ਇਹ ਰੀਤੀ ਮੋੜੋ ਹੀ ਵੀ ਰੋਕੀ, ਪਰ ਹਿੰਦੂ ਖਿਆਲ ਦੀ ਕੜਾਈ ਕਰਕੇ ਇਸ ਰੀਤੀ ਨੂੰ ਮੂਲੋਂ ਰੋਕਣ ਦਾ ਕੰਮ ਪੂਰਾ ਸਿਰੇ ਨਾ ਚੜਿਆ। ਵਾਹ ਤੇ ਬਥੇਰੀ ਲਾਈ ਉਸਨੇ। ਇੱਧਰ ਗੁਰੂ ਕੀ ਸਿੱਖ ਰੋਕਣ ਵਿੱਚ ਨਿੱਤਰਦੇ ਰਹੇ। ਗੱਲ ਕੀ, ਉੱਪਰ ਲਿਖੇ ਸ਼ਾਹ ਦੀ ਵਹੁਟੀ ਪੰਡਿਤ ਹੋਰਾਂ ਦੀ ਪ੍ਰੇਰਣਾ ਨਾਲ ਸਤੀ ਹੋਣ ਨੂੰ ਤਿਆਰ ਹੋਈ। ਸਵੇਰੇ ਜਦ ਸ਼ਮਸ਼ਾਨ ਭੂਮੀ ਨੂੰ ਗਈ ਤਦੋਂ ਭਾਈ ਹਰਵੰਤ ਸਿੰਘ ਜੀ ਨੂੰ ਖਬਰ ਲੱਗ ਗਈ। ਆਪ ਵਾਹੋ ਵਾਹੀ ਮਸਾਣਾ ਵਿੱਚ ਪਹੁੰਚੇ, ਮਗਰ ਸੰਗਤ ਵੀ ਅੱਪੜ ਗਈ। ਆਪ ਨੇ ਜਾ ਕੇ ਬੜੇ ਪ੍ਰੇਮ ਨਾਲ ਬੀਬੀ ਨੂੰ ਕਿਹਾ, ਮਾਤਾ ਜੀ ਓ ਹੇ ਬੀਬਾ ਜੀ, ਤੇਰੇ ਹੌਸਲੇ ਦੇ ਧੰਨ ਹੈ ਔਰ ਤੇਰੇ ਪ੍ਰਤੀਬਰਤਾ ਖਿਆਲ ਦੀ ਵੀ ਧੰਨ ਹਨ। ਤੂੰ ਹੁਣ ਆਪਣੇ ਭਾਣੇ ਸਿੱਧੀ ਸੁਰਗ ਪਹੁੰਚਣ ਦੇ ਭਰੋਸੇ ਵਿੱਚ ਤੁਰ ਲੱਗੀ ਸੀ ਨਾ, ਕੁਝ ਬਚਨ ਸਾਡੇ ਵੀ ਜਾਂਦੀ ਜਾਂਦੀ ਸੁਣੀ ਜਾ। ਭਾਈ ਹੁਰਾਂ ਨੂੰ ਸ਼ਹਿਰ ਦੇ ਸਾਰੇ ਲੋਕ ਮਹਾਤਮਾ ਜਾਣਦੇ ਸੀ, ਮੁਸਲਮਾਨਾਂ ਤੱਕ ਉਹਨਾਂ ਦਾ ਅਦਬ ਕਰਦੇ ਸਨ। ਇਹਨਾਂ ਦਾ ਪਿਆਰ ਤੇ ਪ੍ਰਾਣੀ ਮਾਤਰ ਦੀ ਸੇਵਾ, ਭਜਨ ਬੰਦਗੀ ਦਾ ਜੀਵਨ ਸਭ ਨੂੰ ਪ੍ਰੇਰਿਤ ਕਰਦਾ ਤੇ ਮੋਹਿਤ ਕਰ ਚੁੱਕਾ ਸੀ। ਸਾਰਿਆਂ ਨੇ ਕਿਹਾ, ਬੀਬੀ ਜੀ ਲੈ ਲੈ ਸੰਤਾਂ ਤੋਂ ਕੁਛ ਵਰਦਾਨ, ਇਹਨਾਂ ਦੀ ਮੱਤ ਲੈ ਲੈ।